ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਪੰਜਵਾ ਹਮਰੀ ਗਣਤ ਨਾਗਣੀਆਂ ਕਾਈ ਆਪਣਾ ਦੇਵ ਪਛਾਣ।
ਜਦੋਂ ਮਾਲਕ ਦੇ ਹੋ ਜਾਈਦਾ ਸਿਮਰਨ ਕਰਕੇ ਆਪਣਾ ਆਪਾ ਸਮਰਪਿਤ ਕਰ ਦੇਈਦਾ ਮਾਲਕ ਆਪਣਾ ਬਣ ਲੈਂਦਾ ਤੇ ਜੋ ਜਲ ਪਾਰ ਬ੍ਰਹਮ ਆਪਣੇ ਕਿੰਨੇ ਤਿਲਕਾ ਬਾਹਰ ਕੱਛ ਨਾ ਵਿਚਾਰੇ। ਰੱਬ ਦੇ ਦਰ ਘਰ ਦੇ ਦੋ ਅਸੂਲ ਨੇ, ਇੱਕ ਹੈ ਜੋ ਕਰਮ ਕਰਦੇ ਨੇ ਤੇ ਕਰਮ ਕਰਕੇ ਕੁਛ ਭਾਵ ਰੱਖ ਲੈਂਦੇ ਨੇ, ਮੈਂ ਕਰਮ ਕੀਤੇ ਨੇ, ਅੰਦਰ ਦੇ ਜਿਹਨ ਵਿੱਚ ਸੁਰਤ ਵਿੱਚ ਧਿਆਨ ਵਿੱਚ ਉਹਨਾਂ ਕਰਮਾਂ ਬਾਬਤ ਮਨ ਵਿਚਾਰ ਕਰਕੇ ਕਰਮਾਂ ਦੀ ਸਾਂਝ ਬਣਾ ਕੇ ਬੈਠ ਜਾਂਦਾ, ਮੈਨੂੰ ਕਰਮਾਂ ਦਾ ਫਲ ਮਿਲੇਗਾ। ਉਹਨਾਂ ਨੂੰ ਵਾਹਿਗੁਰੂ ਲੇਖਾ ਕਰਕੇ ਹਿਸਾਬ ਕਰਕੇ ਬੁਰੇ ਕਰਮਾਂ ਦਾ ਫਲ ਤੇ ਭਲੇ ਕਰਮਾਂ ਦਾ ਫਲ ਝੋਲੀ ਵਿੱਚ ਪਾਉਂਦਾ ਅਤੇ ਜੋ ਵਾਹਿਗੁਰੂ ਜੀ ਦੇ ਹੋ ਜਾਂਦੇ ਨੇ ਆਪਣਾ ਆਪਾ ਸਮਰਪਿਤ ਕਰ ਦਿੰਦੇ ਨੇ। ਮੈਂ ਬੇਨਤੀ ਕਰਾਂਗਾ, ਸਮਰਪਿਤ ਕਰਨ ਵਾਲਾ ਭਾਵੇਂ ਬੁਰੇ ਕਰਮ ਨਹੀਂ ਕਰਦਾ, ਭਾਵੇਂ ਵਾਹਿਗੁਰੂ ਜੀ ਦਾ ਬਾਸਰਾ ਰੱਬ ਨਾਲ ਜੁੜਿਆ ਭਲੇ ਕਦਮ ਹੀ ਉਠਾਉਂਦਾ, ਪਰ ਫਿਰ ਵੀ ਜਾਣੇ ਨੇ ਅਣਜਾਣੇ ਵਿੱਚ ਕਈ ਭੁੱਲਾਂ ਹੋ ਜਾਂਦੀਆਂ ਨੇ। ਇਹ ਹਕੀਕਤ ਹੈ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਹਰ ਉਪਾਵੋ ਡੁੱਬਦੇ ਪੱਥਰ ਤਾਰੇ। ਇਹ ਸੱਚ ਹੈ, ਅਸੀਂ ਖਤੇ ਬਹੁਤ ਕਮਾਵਾਂਗੇ ਕਿਛ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਵੱਡ ਗੁਣਾਗਾਰ। ਤੇ ਐਸੀ ਭਾਵਨਾ ਵਿੱਚ ਜੀਣ ਵਾਲਾ ਧਿਆਨ ਚ ਰੱਖਿਓ, ਵਾਹਿਗੁਰੂ ਜੀ ਦੇ ਸਮਰਪਿਤ ਹੋਇਆ ਉਹਨਾਂ ਦੇ ਹਜ਼ੂਰ ਗਲਤ ਨਹੀਂ ਗਿਣਦੇ, ਭਾਵ ਹਿਸਾਬ ਨਹੀਂ ਕਰਦੇ ਇਸ ਨੇ ਕਿੰਨੇ ਕਰਮ ਚੰਗੇ ਕੀਤੇ ਤੇ ਕਿਹੜੀਆਂ ਇਸ ਕੋਲੋਂ ਭੁੱਲਾਂ ਹੋ ਗਈਆਂ ਨੇ। ਕਿਉਂਕਿ ਸਾਹਿਬ ਕਹਿੰਦੇ ਨੇ ਹਮਰੀ ਗਣਤ ਨਾ ਗਣੀਆਂ ਕਾਈ, ਕਾਈ ਗਣੀਆਂ ਵੀ ਕੋਈ ਵੀ ਹਿਸਾਬ ਨਹੀਂ ਕਰਦਾ। ਕਿਉਂਕਿ ਇਹ ਸੱਚ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਤੇ ਖਰੇ ਹਰ ਭਾਣੇ ਉਸ ਮਾਲਕ ਨੂੰ ਸਮਰਪਿਤ ਹੋ ਗਏ ਨੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਉਹਨਾਂ ਦੀ ਗਣਤ ਉਹਨਾਂ ਦਾ ਹਿਸਾਬ ਉਹ ਸਾਹਿਬ ਨਹੀਂ ਕਰਦਾ। ਕਿਉਂਕਿ ਆਪਣਾ ਬਿਰਦ ਪਛਾਣ, ਵਾਹਿਗੁਰੂ ਦਾ ਬਿਰਦ ਹੈ, ਬਿਰਦ ਦੇ ਅੱਖਰੀ ਅਰਥ ਨੇ ਮੁੱਢ ਕਬੀਲੀ ਦਾ ਸੁਭਾਅ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਲਾਮੀ ਸੰਧਾ। ਆਪਣਾ ਬਿਰਦ ਪਛਾਣ, ਉਹ ਆਪਣਾ ਮੁੱਢ ਕਬੀਲੀ ਦਾ ਸੁਭਾਅ ਵੀ ਸ਼ਰਨ ਆਏ ਦਾ ਹਿਸਾਬ ਨਾ ਕਰਨਾ ਤੇ ਉਸ ਨੂੰ ਬਖਸ਼ ਲੈਣਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਕਿ ਮੇਰੇ ਮਾਲਕ ਨੇ ਰਹਿਮਤ ਕੀਤੀ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਇੱਕ ਬੇਨਤੀ ਕਰ ਦਿਓ, ਅੰਮ੍ਰਿਤ ਵੇਲੇ ਜਾਗਿਓ, ਨਿਤਨੇਮ ਕਰਿਓ, ਸਿਮਰਨ ਕਰਿਓ, ਸੰਗਤ ਕਰਿਓ, ਸੇਵਾ ਕਰਿਓ, ਪਰ ਆਪਣੀ ਸੁਰਤ ਵਿੱਚ ਹਿਸਾਬ ਨਾ ਰੱਖਿਓ ਮੈਂ ਇੰਨੇ ਭਲੇ ਕਰਮ ਕੀਤੇ ਨੇ। ਜੇ ਅਸੀਂ ਭਲੇ ਕਰਮਾਂ ਦਾ ਹਿਸਾਬ ਰੱਖਾਂਗੇ ਰੱਬ ਸਾਡੇ ਬੁਰੇ ਕਰਮਾਂ ਦਾ ਹਿਸਾਬ ਵੀ ਰੱਖੇਗਾ, ਤੇ ਜੇ ਸਮਰਪਿਤ ਹੋ ਗਏ ਤੇ ਮਾਲਕ ਰਹਿਮਤ ਕਰੇਗਾ ਉਹ ਸਾਨੂੰ ਆਪਣਾ ਬਣਾ ਕੇ। ਚੂੰਕਿ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਲਕਾ ਬਹੁਰ ਕੱਛ ਨਾ ਵਿਚਾਰੇ। ਮੈਂ ਧਰਮ ਗ੍ਰੰਥ ਚੋਂ ਇੱਕ ਗਾਥਾ ਪੜ੍ਹੀ, ਇੱਕ ਤਪੱਸਵੀ ਨੇ ਇੱਕ ਪਹਾੜ ਦੀ ਸਿਲਾ ਤੇ ਬੈਠ ਕੇ 12 ਸਾਲ ਬੜਾ ਤਪ ਕੀਤਾ। ਗੈਬੀ ਆਵਾਜ਼ ਆਈ, ਤਪੱਸਵੀ ਤੇਰਾ ਤਪ ਪ੍ਰਵਾਨ ਹੋ ਗਿਆ, ਕੁਛ ਮੰਗ। ਤੇ ਤਪੱਸਵੀ ਹੰਕਾਰ ਭਰੇ ਬੋਲਾਂ ਨਾਲ ਕਹਿੰਦਾ, ਮੰਗਾਂ ਕਿਉਂ, ਤੁਹਾਨੂੰ ਆਦਤ ਪੈ ਗਈ ਹੈ ਇਹ ਮੇਰੇ ਪ੍ਰਭੂ ਵੀ ਮੰਗਤਾ ਬਣਾਉਣਾ, ਮੈਂ ਜੋ ਕੀਤਾ 12 ਸਾਲ ਦਾ ਤਪ ਉਸ ਹਿਸਾਬ ਮੁਤਾਬਕ ਗਲਤ ਮੁਤਾਬਕ ਮੇਰੀ ਝੋਲੀ ਵਿੱਚ ਫਲ ਪਾਓ। ਤੇ ਗੈਬੀ ਆਵਾਜ਼ ਫਿਰ ਆਖਿਆ, ਨਹੀਂ ਤਪੱਸਵੀ ਤੂੰ ਹਿਸਾਬ ਦੀ ਦੁਨੀਆਂ 'ਚ ਨਾ ਜਾ, ਮੰਗ ਲੈ ਜੋ ਮੰਗੇਗਾ ਦੇ ਦੇਣਗਾ। ਕਹਿੰਦੇ ਨੇ ਨਹੀਂ ਤਪੱਸਵੀ, ਆਖਿਆ ਤੁਹਾਨੂੰ ਤੇ ਆਦਤ ਪੈ ਗਈ ਹੈ ਮੰਗਾਉਣਾ ਤੇ ਫਿਰ ਦੇਣਾ, ਜੇ ਮੇਰਾ ਹਿਸਾਬ ਬਣਦਾ ਦਿਓ। ਤੇ ਗੈਬੀ ਆਵਾਜ਼ ਆਖਿਆ, ਹਿਸਾਬ ਉਹ ਬਣਦਾ ਜਿਹੜੀ ਸਿਲਾ ਤੋਂ 12 ਸਾਲ ਤੂੰ ਬੈਠ ਕੇ ਸਿਲਾ ਨੂੰ ਦਬਾਇਆ, ਉਹ ਸਿਲਾ ਹੁਣ 12 ਸਾਲ ਤੇਰੇ ਉੱਤੇ ਰੱਖੀ ਜਾਏ। ਹੁਣ ਤੌਬਾ ਕਰ ਉੱਠਿਆ, ਹੁਣ ਪ੍ਰਭੂ ਇਹ ਨਾ ਕਰਿਓ। ਤੇ ਕਹਿੰਦੇ ਜੇ ਹਿਸਾਬ ਦੀ ਦੁਨੀਆਂ 'ਚ ਜਾਏਗਾ ਤੇ ਇੰਝ ਹੀ ਹੋਵੇਗਾ। ਖਿਮਾ ਮੰਗੀ, ਮੁਆਫ਼ੀ ਮੰਗੀ, ਇਹ ਸੱਚ ਹੈ ਵੀ ਮਾਲਕ ਦੇ ਡਰ ਤੇ ਹਿਸਾਬ ਦੇ ਰਾਹ ਨਾ ਚੱਲਿਓ। ਮਾਲਕ ਰਹਿਮਤ ਕਰਦਾ, ਸ਼ਰਨ ਆਏ ਨੂੰ ਬਚਾ ਲੈਂਦਾ ਹੈ ਜੀ।
ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ।
ਜੋ ਆਪਣੇ ਨੇ ਨਾ ਵਾਹਿਗੁਰੂ ਦੇ ਹੋ ਗਏ, ਮੈਂ ਤੇਰਾ ਹੋ ਗਿਆ ਤੂੰ ਮੇਰਾ ਬਣ ਗਿਆ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਤੂੰ ਮੈਂ ਤੂੰ, ਅਵਸਥਾ ਵਿੱਚ ਜਾ ਕੇ ਇੱਕ ਮੁੱਖ ਹੋ ਗਏ। ਉਹਨਾਂ ਨੂੰ ਪਰਮੇਸ਼ਵਰ ਨੇ ਆਪਣਾ ਕਰ ਲਿਆ। ਤੇ ਮੇਰੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪਣਾ ਕਰ ਲੈਂਦੇ ਨੇ, ਹੱਥ ਦੇ ਰਾਖੇ ਕਰ ਆਪਣੇ, ਆਪਣਿਆਂ ਨੂੰ ਹੱਥ ਦੇ ਕੇ ਰੱਖ ਲੈਂਦਾ ਆਪਣੀ ਅਸੀਸ ਬਖਸ਼ਿਸ਼ ਸ਼ਕਤੀ ਦਾ। ਉਹ ਐਸਾ ਹੱਥ ਰੱਖਦਾ, ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣ ਦਿੰਦਾ। ਸਦਾ ਸਦਾ ਰੰਗ ਮਾਣ, ਉਹ ਸਦੀਵੀ ਰੰਗ ਮੰਨਦੇ ਨੇ, ਖੁਸ਼ੀਆਂ ਮੰਨਦੇ ਨੇ, ਜ਼ਿੰਦਗੀ ਆਨੰਦਿਤ ਕਰ ਲੈਂਦੇ ਹਨ ਜੀ।
ਸਾਚਾ ਸਾਹਿਬ ਸਾਡੀ ਨਿਰਵਾਣ।
ਇੱਕ ਤੇ ਇਹ ਜਾਣਿਓ ਉਹ ਹੈ ਸਾਡਾ ਸਾਹਿਬ, ਪਰ ਦੁਨੀਆਂ ਦੇ ਸਾਹਿਬਾਂ ਤਰ੍ਹਾਂ ਨਹੀਂ। ਅੱਜ ਸਾਹਿਬ ਕੋਈ ਹੋਰ ਮਰ ਗਿਆ ਤੇ ਕੱਲ੍ਹ ਨੂੰ ਬਣ ਗਿਆ ਸਾਹਿਬ ਕੋਈ ਹੋਰ, ਕਿਸੇ ਦਾ ਕੋਈ ਸਾਹਿਬ ਤੇ ਕਿਸੇ ਦਾ ਕੋਈ ਸਾਹਿਬ ਨਹੀਂ। ਸਾਚਾ ਸਾਹਿਬ ਇਹੋ ਹੈ, ਉਹ ਜੋ ਵਾਹਿਗੁਰੂ ਸਦੀਵੀ ਕਾਇਮ ਰਹਿਣ ਵਾਲਾ। ਸਾਚਾ ਦੇ ਅਰਥ ਨੇ ਜੋ ਸਦੀਵੀ ਕਾਇਮ ਰਹਿਣ ਵਾਲਾ, ਤੇ ਸਾਹਿਬ ਦੇ ਅਰਥ ਨੇ ਜੋ ਸਭ ਦਾ ਮਾਲਕ, ਸਭ ਦਾ ਪ੍ਰਤਪਾਲਕ, ਤੇ ਉਹ ਹੈ ਸਭ ਮਿਹਰਬਾਨ। ਮੈਂ ਬੇਨਤੀ ਕਰਦੀ ਹਾਂ, ਉਹ ਮਿਹਰਬਾਨ ਕਦੇ ਕਦੇ ਨਹੀਂ, ਉਹ ਸਦੀਵੀ ਮਿਹਰਬਾਨ। ਤੇ ਮੈਂ ਬੇਨਤੀ ਕਰਦੀ ਹਾਂ ਜਿਹੜੇ ਸ਼ਰਨ ਵਿੱਚ ਚਲੇ ਜਾਂਦੇ ਨੇ ਨਾ, ਜੋ ਵਾਹਿਗੁਰੂ ਜੀ ਦੇ ਨਾਲ ਆਪਾ ਜੋੜ ਲੈਂਦੇ ਨੇ, ਉਹਨਾਂ 'ਤੇ ਇਤਨੀ ਮਿਹਰ ਕਰਦਾ, ਬਸ ਮਿਹਰ ਮਿਹਰ ਮਿਹਰਬਾਨਾਂ ਦੀ ਬਖਸ਼ਿਸ਼ ਨਾਲ ਝੋਲੀ ਭਰ ਦਿੰਦਾ। ਤੇ ਜਿਨ੍ਹਾਂ 'ਤੇ ਮੇਰਾ ਮਾਲਕ ਮਿਹਰ ਕਰਦਾ, ਕਿਰਪਾਲਤਾ ਕਰਦਾ, ਤੁਹਾਡੀ ਕਿਰਪਾ ਮੈਂ ਸੁੱਖ ਘਨੇਰੇ ਘਨੇ ਸੁੱਖ ਝੋਲੀ ਵਿੱਚ ਪਾਵਣ ਵਾਲਾ, ਉਹ ਮਿਹਰਾਂ ਦਾ ਸਾਈ ਮੇਰਾ ਮਾਲਕ ਹੈ, ਜੋ ਸਦੀਵੀ ਸਭ ਦਾ ਇੱਕ ਰਸ ਮਾਲਕ ਬਣਿਆ ਰਹਿੰਦਾ ਹੈ ਜੀ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ।
ਪੂਰੇ ਸਤਿਗੁਰੂ ਦੀ ਸੰਗਤ ਕਰਦਿਆਂ ਕਰਦਿਆਂ, ਬਾਣੀ ਪੜ੍ਹਦਿਆਂ ਪੜ੍ਹਦਿਆਂ, ਗੁਰ ਸ਼ਬਦ ਰਾਹੀਂ ਕਰਤੇ ਨਾਲ ਜੁੜਦਿਆਂ ਜੁੜਦਿਆਂ ਜਿਨ੍ਹਾਂ ਦਾ ਜੀਵਨ ਬਤੀਤ ਹੁੰਦਾ, ਮੇਰੇ ਸਾਹਿਬ ਕਹਿੰਦੇ ਨੇ ਉਹਨਾਂ 'ਤੇ ਮੇਰੇ ਸਤਿਗੁਰੂ ਇੱਕ ਐਸੇ ਰੱਖਿਆ ਦਾ ਬੰਨਾ ਲਗਾ ਦਿੰਦੇ ਨੇ ਕਿ ਕੋਈ ਦੁੱਖ ਨਹੀਂ ਆਉਂਦਾ। ਹੋਈ ਸਰਵ ਕਲਿਆਣ। ਮੈਂ ਬੇਨਤੀ ਕਰਦੀ ਹਾਂ, ਇੱਕ ਦੁੱਖਾਂ ਦਾ, ਸਰੀਰਕ ਰੋਗਾਂ ਦਾ ਬੰਨਾ ਲਗਾ ਦਿੱਤਾ, ਇੱਕ ਮਾਨਸਿਕ ਵਿਕਾਰਾਂ ਤੋਂ ਵਾਹਿਗੁਰੂ ਨੇ ਰਹਿਮਤ ਕਰਕੇ ਆਪਣੇ ਸੇਵਕ ਨੂੰ 5 ਵਿਕਾਰਾਂ ਤੋਂ, ਔਗਣ ਵਿਕਾਰਾਂ ਤੋਂ ਐਸਾ ਬੰਨਾ ਪਾ ਦਿੱਤਾ, ਹੁਣ ਸਰਵ ਕਲਿਆਣ ਬਣ ਗਈ। ਥੋੜ੍ਹੀ ਗੱਲ ਧਿਆਨ 'ਚ ਰੱਖਿਓ, ਕਈਆਂ ਕੋਲ ਸਰੀਰਕ ਸੁੱਖ ਨੇ ਪਰ ਮਾਨਸਿਕ ਸੁੱਖ ਨਹੀਂ, ਕਈਆਂ ਕੋਲ ਮਾਨਸਿਕ ਸੁੱਖ ਨੇ ਪਰ ਸਰੀਰਕ ਸੁੱਖ ਨਹੀਂ। ਪਰ ਮੇਰੇ ਮਾਲਕ ਰਹਿਮਤ ਕਰਨ, ਉਹ ਸਰਵ ਕਲਿਆਣ ਕਰਦੇ, ਸਰੀਰਕ ਸੁੱਖ ਵੀ ਹੋਣ ਮਾਨਸਿਕ ਸੁੱਖ ਵੀ ਹੋਵੇ, ਅੰਤਰ ਸ਼ਾਂਤੀ ਵੀ ਹੋਵੇ। ਅੱਜ ਲੋੜ ਹੈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਰੋਗੀ ਕਾ ਪ੍ਰਭ ਖੰਡੋ ਰੋਗ, ਇਹ ਮੇਰੇ ਮਾਲਕ ਰਹਿਮਤ ਕਰੋ, ਇਹਨਾਂ ਸੰਸਾਰਕ ਅੱਜ ਸਰੀਰਕ ਰੋਗਾਂ ਤੋਂ ਵੀ ਆਪ ਰੋਗੀਆਂ ਦਾ ਰੋਗ ਖੰਡਨ ਕਰ ਦਿਓ। ਰੋਗੀ ਕਾ ਖੰਡੋ ਪ੍ਰਭ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਮਿਥਾਵੇ ਕੋ ਤੋ ਮਿਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਓ। ਸਤਿਗੁਰੂ ਰਹਿਮਤ ਕਰਦੇ ਨੇ, ਬੰਨਾ ਲਗਾ ਦਿੰਦੇ ਨੇ ਦੁੱਖਾਂ ਤੋਂ, ਔਗਣ ਵਿਕਾਰਾਂ ਤੋਂ, ਤੇ ਸਰਵ ਕਲਿਆਣ ਸਦਾ ਖੁਸ਼ੀਆਂ ਖੇਰੇ ਆਨੰਦਿਤ ਆਜ਼ਾਦ ਜ਼ਿੰਦਗੀ ਬਣ ਜਾਂਦੀ ਹੈ। ਇੱਕ ਬੇਨਤੀ ਕਰਾਂ, ਅਗਰ ਔਗਣਾਂ ਦੇ ਬੰਧਨ ਵਿੱਚ ਪੈ ਗਏ ਤੇ ਕਲਿਆਣ ਨਹੀਂ, ਔਗਣ ਵਿਕਾਰਾਂ ਦੁੱਖਾਂ ਤੋਂ ਮੁਕਤੀ ਨਹੀਂ, ਅਗਰ ਗੁਰੂ ਦੀ ਸ਼ਰਨ ਵਿੱਚ ਪੈ ਗਏ, ਉਹ ਜੋ ਬੰਧਨ ਹਉਮੈ ਦਾ ਤੇ ਵਿਕਾਰਾਂ ਦਾ ਦਰਜਾ ਸੀ ਨਾ, ਮਾਲਕ ਨੇ ਕੱਟ ਦਿੱਤਾ। ਜ਼ਿੰਦਗੀ ਆਨੰਦਦਾਇਕ ਮੁਕਤ ਜ਼ਿੰਦਗੀ, ਸਰਵ ਕਲਿਆਣ ਖੁਸ਼ੀਆਂ ਭਰੀ ਜ਼ਿੰਦਗੀ ਬਣ ਗਈ ਜੀ।
ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ।
ਜ਼ਰਾ ਝਾਤ ਮਾਰੀਏ, ਇਹ ਸਰੀਰ ਦਾ ਲੋਥੜਾ ਇੱਕ ਦਿਨ ਘਰ ਤੇ ਬਣਾਇਆ, ਗੰਢਾਂਦਿਆ 6 ਮਹੀਨੇ ਇਸ ਨੂੰ ਪੂਰਨ ਸਰੀਰਕ ਬਣਤਰ ਬਣਾਉਂਦਿਆਂ ਕਰਤੇ ਨੇ ਇਹ ਪਿੰਡ ਬਣਾਇਆ। ਫਿਰ ਇਸ ਵਿੱਚ ਜਨਮ ਲੈਣ ਤੋਂ ਪਹਿਲਾਂ ਹੀ ਜੀਓ ਵੀ ਨਾਲ ਪਾ ਦਿੱਤਾ। ਜੀਓ ਪਾਏ ਪਿੰਡ ਜਿਨ ਸਾਜਿਆ, ਕਿੱਡੀ ਸੋਹਣੀ ਬਣਤਰ ਬਣਾਈਏ, ਸਿਰ ਉੱਤੇ ਲਾਇਆ, ਅੱਖਾਂ ਸਾਹਮਣੇ ਲਾਈਆਂ, ਕਿਵੇਂ ਨੱਕ ਮੂੰਹ, ਕਿਵੇਂ ਹੱਥ ਪੈਰ, ਤੇ ਸਰੀਰ ਦੀ ਕਿਤਨੀ ਸੁੰਦਰ ਬਣਤਰ ਕਰਤੇ ਬਣਾਈ, ਸਾਜਿਆ ਇਸ ਨੂੰ। ਫਿਰ ਇੱਥੇ ਬਸ ਨਹੀਂ ਕਰ ਦਿੱਤੀ ਵੀ ਜਨਮ ਦੇ ਕੇ ਆਪ ਜ਼ਿੰਮੇਵਾਰੀ ਤੋਂ ਪਾਸੇ ਹੋ ਜਾਂਦਾ, ਤੇ ਸਵਾਸ ਸਵਾਸ ਦਿੰਦਿਆਂ ਦਿੰਦਿਆਂ ਜ਼ਿੰਦਗੀ ਚਲਾਈ। ਫਿਰ ਅਕੇਲਾ ਜ਼ਿੰਦਾ ਹੀ ਨਹੀਂ ਰੱਖਿਆ, ਪਹਿਨਣ ਵਾਸਤੇ ਤਨ ਦੇ ਕੱਪੜੇ ਦਿੱਤੇ। ਮੈਂ ਬੇਨਤੀ ਕਰਦੇ ਹਾਂ, ਮਨੁੱਖ ਦਾ ਭਾਵੇਂ ਗਰੀਬ ਤੋਂ ਗਰੀਬ ਘਰ ਵੀ ਕਿਉਂ ਨਾ ਹੋਵੇ, ਤਨ ਤੇ ਢੱਕਣ ਨੂੰ ਉਸ ਨੂੰ ਵੀ ਕੱਪੜੇ ਦਿੱਤੇ ਨੇ, ਦਿੱਤਾ ਪਹਿਨਣ ਤੇ ਖਾਣ ਭੋਜਨ ਵੀ ਦਿੱਤਾ। ਵਾਹ ਕਰਤਾ, ਮੈਂ ਜਿਹੜਾ ਝਾਤ ਮਾਰਾ ਨਾ ਆਪਣੇ ਇਸ ਜੀਵਨ ਵੱਲ, ਵੀ ਬਾਕੀ ਤੇ ਜੋ ਕੁਛ ਦਿੱਤਾ ਉਸ ਨੂੰ ਜ਼ਰਾ ਇੱਕ ਪਾਸੇ ਰੱਖ ਲੈਣਾ, ਪਰ ਸਰੀਰਕ ਜ਼ਿੰਦਾ ਰਹਿਣ ਵਾਲੀ ਅਵਸਥਾ ਵਿੱਚ ਤੁਸੀਂ ਕਿਵੇਂ ਅੰਦਰ ਜੀਓ ਪਾਇਆ, ਇਸ ਪਿੰਡੇ ਨੂੰ ਸਰੀਰ ਨੂੰ ਸਾਜਿਆ ਤੇ ਪਹਿਨਣ ਖਾਣ ਦਾ ਮੇਰੇ ਜ਼ਿੰਦਗੀ ਵਿੱਚ ਅੱਜ ਤੱਕ ਸਾਰਾ ਸੰਬੰਧ ਤੇ ਪ੍ਰਬੰਧ ਕੀਤਾ ਹੈ ਜੀ।
ਆਪਣੇ ਦਾਸ ਕੀ ਆਪ ਕੈਜ ਰਾਖੀ, ਨਾਨਕ ਸਦ ਕੁਰਬਾਨ।
ਇੱਕ ਗੱਲ ਧਿਆਨ ਚ ਰੱਖਿਓ, ਪਹਿਨਣ ਖਾਣ ਤੇ ਜੀਓ ਤੇ ਪਿੰਡਾਂ ਤੇ ਸਾਰੇ ਸੰਸਾਰ ਦਾ ਬਣਾਇਆ, ਪਰ ਜਿਹੜੇ ਉਸਦੇ ਦਾਸਰੇ ਬਣ ਗਏ ਨਾ, ਆਪਣੇ ਦਾਸ ਕੀ ਆਪ ਤੈਜ ਰਾਖੀ, ਆਪਣਾ ਦਾਸਰਾ ਆਪੇ ਮੁੱਲ ਲਈਓ। ਮੈਂ ਬੇਨਤੀ ਕਰਾਂ, ਮਾਲਕ ਨੇ ਆਪਣੇ ਦਾਸਰੇ ਨੂੰ ਆਪ ਹੀ ਇਸ ਜੀਵਨ ਵਿੱਚ ਐਸੀ ਬਖਸ਼ਿਸ਼ ਰਹਿਮਤ ਕਰਕੇ ਆਪਣਾ ਬਣਾ ਲਿਆ। ਤੇ ਜਿਹੜੇ ਹਰੀ ਦੇ ਦਾਸ ਨੇ ਨਾ, ਉਹ ਪਤਾ ਕੀ ਕਰਦੇ ਨੇ, ਹਰ ਕੇ ਦਾਸ ਹਰ ਧਿਆਨ ਦੇ ਕਰ ਪ੍ਰੀਤਮ ਸੁਣੇ ਹੋ, ਆਪਣੇ ਪਿਆਰੇ ਪ੍ਰੀਤਮ ਨਾਲ ਪਿਆਰ ਕਰਦੇ ਨੇ, ਉਹਦਾ ਆਰਾਧਨ ਕਰਦੇ ਨੇ। ਇਹ ਗੱਲ ਧਿਆਨ ਚ ਰੱਖਿਓ, ਬਾਕੀਆਂ ਦਾ ਲੇਖਾ ਜੋਖਾ ਭੋਜਨ ਤੇ ਕੱਪੜਾ ਤੇ ਸਰੀਰ ਤੇ ਸਵਾਸ ਦੇ ਕੇ ਭਾਵੇਂ ਚਲਾਉਂਦਾ, ਪਰ ਦੋਸ਼ੀ ਗੁਨਾਹਗਾਰ ਪਾਪੀ ਚੋਰ ਉਹਨਾਂ ਨੂੰ ਦਾਨ ਵੀ ਦਿੰਦਾ ਤੇ ਦੰਡ ਵੀ ਦਿੰਦਾ। ਪਰ ਜਿਹੜੇ ਦਾਸਰੇ ਬਣ ਗਏ ਉਹਨਾਂ ਨੂੰ ਪਹਿਨਣ ਖਾਣ ਸਵਾਸ ਦਿੰਦਿਆਂ ਨਾਮ ਦੀ ਦਾਤ ਦਿੰਦਾ ਤੇ ਆਪਣੇ ਦਾਸਾਂ ਦੀ ਇੱਜ਼ਤ ਤੈਜ ਰੱਖ ਲੈਂਦਾ, अपने दास की आप त्याज राखे, नानक सद कुरबान ऐसे मालिक साहब तो मैं सदके सदके बलहार बलहार जावा, क्यों ना तेरा आराधन करा, क्यों ना तेरे नाल सुरत जोड़ लवान, क्यों ना तेनू अंग संग जावा, क्यों ना तेनू हर साह विच बिठा लेवा। यह गल सच है, अगर साह साह विच बिठा लईए, मैं बेनती करा साडे सवासा नूं कोई खतरा नहीं पैदा हो देगा। तो मालिक अपने दासरियां दी, अपने सेवकां दी आप फैज इज्जत रख लैंदा, वह इज्जत लोक विच भी बनाई रखदा, वह इज्जत परलोक विच भी बनाई रखदा, इस संसार विच भी उस नूं बेइज्जत नहीं होण दिंदा, परलोक विच भी धर्मराज की कचहरी कचहरी विच पेश नहीं होण दिंदा। अपने दास की आप पैज राखी, नानक सद कुरबान उस तो बलहार बलहार जाइए जी। इस आए अज के पावन हुक्म धन गुरु ग्रंथ साहब जी के अमृत वेले सचखंड श्री दरबार साहब जी तो आए शब्द विचार के भाव आओ इस तो अगे लड़ीवार चल गए धन गुरु ग्रंथ साहब जी के शब्द विचार जो गौड़ राग विच भगत कबीर जी की बाणी 871 अंग ते सदाई मन शब्द है, आओ उस नाल जुड़ना करिए जी।
खसम मरे पौनार न रूवे, उस रखवारा और होवे।
हजूर गुरु ग्रंथ साहिब महाराज भगत कबीर के बोला राही किस ढंग का अलंकार पेश करके गल समझाते हैं। लोग कहते हैं मैं माया का पति, मायापति, कोई लखपति, कोई करोड़पति, कोई अरब खरब पति, मालिक माया दे बने, माया दे पति खसम बने। तो हजूर कहते हैं बई कमाल की गल जरा अज खसम बनिया ना माया का पति बनिया, तो तुर गया समा आया तो मर गया। तो जिसका पति बनिया सी नार माया वह रोंदी नहीं है, मेरा मालिक मर गया। बाहर की हकीकत है ना, किसी का पति चला जाए तो औरत तो साहस नहीं भरिया जाता, रोंदी है भी ये कैसी औरत है, ये कैसी नार है, इसका खसम मर गया ये रोंदी नहीं है। क्यों खसम मरा तो नार ना रोवे, उस रखवारा और होवे। वो कहती है भी एक मर गया अगे तीन चार होर मेरे मालिक बनन तैयार रहने, मेरे मालिक अगों होर बन जाने ने। खसम मरा तो नार ना रोवे, उस रखवारा और होवे, उसका फिर रखवारा अगर जो वारस होंगे ने वो बन जाते हैं जी।
रखवारे का हुई विनाश, आगे नरक इहा भोग विलास।
बनया से माया का रखवाला, आप ही तुर गया, ध्यान च रखियो, रखिया करन लगा माया भी, अपनी रखिया ही ना कर सका तो रखवारे का विनाश हो गया। मैं बेनती करा रखिया करनी सी औगुणा तो विकारा तो, रखिया करदा रहा भी माया ये कितने चली ना जाए। मैं बेनती कर दूँ ये सच है, वो रखवारा जो तुर जाता तो अगे मिलेगा कि उसनों अग नरक इहां भोग बिलास। इतने तो बड़े भोग बिलास ऐशो इशरत खान पीन की मौज मस्ती मानता रहा, नाम की मस्ती तो मन ही कोई ना। तो हजूर कहते ने अपना लोक भी गवा लिया, परलोक भी गवा लिया, अगर उसनों दुखा भरी जिंदगी का एक जहान होर शुरू हो जाता है जी।
एक सुहागन जगत प्यारी, सगले जीव जंत की नारी।
कहते ऐसे सुहागन देखी है भी कभी रंडेपे च नहीं आती, क्योंकि ਇਹ ਸਾਰੇ ਜੀ ਜੰਤਾਂ ਦੀ ਨਾਰੀ, ਪਹਿਲਾਂ ਦਾਦੇ ਦੀ ਨਾਰੀ, ਫਿਰ ਪਿਤਾ ਦੀ ਨਾਰੀ, ਫਿਰ ਪੁੱਤਰ ਦੀ ਨਾਰੀ, ਫਿਰ ਪੋਤਰੇ ਦੀ ਨਾਰੀ, ਇਹ ਸਾਰੇ ਸੰਸਾਰ ਦੀ ਐਸੀ ਔਰਤ ਬਣੀ ਰਹਿੰਦੀ ਹੈ, ਪਤਨੀ ਬਣੀ ਰਹਿੰਦੀ ਹੈ, ਵੀ ਇਸ ਸੰਸਾਰ ਵਿੱਚ ਇਸ ਮਾਇਆ ਨੇ, ਮੈਂ ਬੇਨਤੀ ਕਰਾਂ, ਆਪਣਾ ਸੁਹਾਗ, ਆਪਣਾ ਖਸਮ, ਆਪਣਾ ਮਾਲਕ ਕਦੇ ਉਜੜਨ ਹੀ ਨਹੀਂ ਦਿੱਤਾ। ਬਈ ਇਸ ਮਾਇਆ ਪਿੱਛੇ ਇਹ ਭਲਿਓ ਆਪਣਾ ਜੀਵਨ ਬਤੀਤ ਕਰੀ ਜਾ ਰਹੇ ਹੋ, ਜੋ ਸਾਰੇ ਜੀਵ ਜੰਤ ਦੀ ਨਾਰੀ ਬਣੀ ਹੋਈ ਹੈ ਜੀ। ਵਿਸ਼ਰਾਮ ਦੇ ਕੇਂਦਰੀ ਭਾਵ ਨੂੰ ਸੰਬੋਧਨ ਕਰਦਿਆਂ ਹਜ਼ੂਰ ਅੱਗੇ ਫਰਮਾਉਂਦੇ ਹਨ ਜੀ,
ਸੁਹਾਗਨ ਗੱਲ ਸੋਹੈ ਹਾਰ।
ਇਸ ਸੁਹਾਗਨ ਦੀ ਗੱਲ ਹਾਰ ਸੋ ਰਿਹਾ, ਜਿਵੇਂ ਕੋਈ ਗਲੇ ਵਿੱਚ ਹਾਰ ਪਾ ਕੇ ਬੜੀ ਸ਼ੋਭਨੀਕ ਬਣਦੀ ਹੋਵੇ, ਤਿਵੇਂ ਇਹ ਮਾਇਆ ਐਸਾ ਪ੍ਰਭਾਵ ਪਾਉਂਦੀ ਹੈ। ਮੈਂ ਬੇਨਤੀ ਕਰਾਂ, ਛੋਟੇ ਜਿਹੇ ਬੱਚੇ ਤੋਂ ਹੀ ਇਸ ਮਾਇਆ ਦਾ ਪ੍ਰਭਾਵ ਦੇਖ ਸਕਦੇ ਹੋ। ਉਸ ਹੱਥ ਤੁਸੀਂ ਕੋਈ ਨੋਟ ਪਕੜਾ ਦਿਓ, ਉਸੇ ਤਰ੍ਹਾਂ ਦਾ ਇੱਕ ਕਾਗਜ਼ ਪਕੜਾ ਦਿਓ, ਬੱਚਾ ਕਾਗਜ਼ ਪਰਾਂ ਵਗਾ ਮਾਰੇਗਾ, ਨੋਟ ਵੱਲ ਉਸਦੀ ਖਿੱਚ ਹੋਵੇਗੀ। ਜਿਉਂ ਬਚਪਨ ਤੋਂ ਜ਼ਿੰਦਗੀ ਦਾ ਪੜਾਅ ਸ਼ੁਰੂ ਹੋਇਆ, ਇਸ ਮਾਇਆ ਨੇ ਆਪਣਾ ਪ੍ਰਭਾਵ ਸਾਰੇ ਸੰਸਾਰ ਉੱਤੇ ਪਾਇਆ ਜੀ।
ਸੰਤ ਕੋ ਬਿਖ ਬਿਗਸੈ ਸੰਸਾਰ।
ਜਿਹੜੇ ਸੰਤ ਜਨ ਜਿਹਨਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਦੇ ਮਾਲਕ ਜਨ, ਉਹਨਾਂ ਨੂੰ ਜ਼ਹਿਰ ਲੱਗਦੀ ਹੈ। ਸੰਤ ਕੋ ਬਿਖ, ਉਹਨਾਂ ਨੂੰ ਪਤਾ ਹੈ ਇਹ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੋ ਤੁਸੀਂ ਕੋ ਫਿਰ ਖਾਏ। ਭਲਾ ਸੱਪ ਨੂੰ ਦੁੱਧ ਪਿਆਈਏ, ਉਹ ਮਿੱਤਰ ਬਣੇਗਾ ਕਿ ਦੁੱਧ ਦੀ ਵੀ ਜ਼ਹਿਰ ਬਣਾ ਕੇ ਡੰਗ ਮਾਰੇਗਾ। ਇਹ ਬਿਖ ਹੈ, ਇਹ ਮਾਇਆ ਜ਼ਹਿਰ ਹੈ, ਪਰ ਸੰਸਾਰ ਵਿਰਸਦਾ ਹੈ। ਸੰਤ ਕੋ ਬਿਖ ਬਿਗਸੈ ਸੰਸਾਰ। ਮੈਂ ਇੱਕ ਬੇਨਤੀ ਕਰਦੀ ਹਾਂ, ਇਸਦਾ ਮਤਲਬ ਇਹ ਨਾ ਸਮਝਿਓ ਮਾਇਆ ਨੂੰ ਘਰੋਂ ਬਾਹਰ ਕਰ ਦੇਣਾ, ਮਾਇਆ ਛੱਡ ਦੇਣੀ ਹੈ। ਮੈਂ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ, ਮਾਇਆ ਗੁਜਰਾਨ ਬਣੀ ਗਏ, ਮਾਇਆ ਨਾਲ ਮੋਹ ਮਮਤਾ ਨਾ ਜੁੜੇ। ਇਹ ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਇਸ ਮਾਇਆ ਬਿਨਾਂ ਨਾ ਘਰ ਚੱਲਦਾ, ਨਾ ਆਇਆ ਪ੍ਰਾਹੁਣਾ ਘਰੋਂ ਕੁਝ ਖਾ ਸਕਦਾ। ਗ੍ਰਹਿ ਸ਼ੋਭਾ ਜਾ ਕਹਿ ਰਹੇ ਨਾ ਹੈ, ਆਵਤ ਪਹੀਆ ਖੋਤੇ ਜਾ ਹੈ, ਵਾਕੈ ਅੰਤਰ ਨਹੀਂ ਸੰਤੋਖ, ਦਿਨ ਸੁਹਾਗਣ ਲਾਗੈ ਦੋਖ। ਇਹ ਮਾਇਆ ਹਰ ਇੱਕ ਨੂੰ ਚਾਹੀਦੀ ਹੈ, ਪਰ ਹਜ਼ੂਰ ਇੱਕ ਗੱਲ ਕਹਿੰਦੇ ਨੇ, ਇਸ ਨਾਲ ਜਦੋਂ ਮੋਹ ਮਮਤਾ ਪਾ ਕੇ ਦਿਨ ਰਾਤ ਅੰਦਰ ਆਰਾਧਨ ਕਰਨਾ ਸੀ ਮਾਇਆ ਪਤੀ ਦਾ, ਆਰਾਧਨ ਕਰਨ ਲੱਗ ਪਏ, ਮਾਇਆ ਮਨੋ ਨਾ ਵਿਸਰੈ ਮੰਗ ਦਮਾ ਦਮ ਰਿਦ ਅੰਤਰ ਮਾਇਆ ਮਾਇਆ। ਸਾਹਿਬ ਕਹਿੰਦੇ ਨੇ ਸੰਸਾਰ ਵਿਗਸਦਾ ਹੈ, ਤੇ ਜੋ ਸੰਤ ਜਨ ਨੇ ਉਹਨਾਂ ਨੂੰ ਪਤਾ ਇਹ ਬਿਖ ਦੀ ਤਰ੍ਹਾਂ ਹੈ, ਇਹ ਜ਼ਹਿਰ ਦੀ ਤਰ੍ਹਾਂ ਹੈ। ਤੋ ਸੰਤ ਕੋ ਬਿਖ ਬਿਰਸਾ ਸੰਸਾਰ।
ਸੀਗਾਰ ਬਹਿ ਪਖਿਆਰੀ, ਸੰਤ ਕੀ ਠਿਠ ਕੀ ਫਿਰੈ ਬੇਚਾਰੀ।
ਕਰ ਸ਼ਿੰਗਾਰ ਬਹਿ ਪਖਿਆਰੀ, ਪਖਿਆਰੀ ਦੇ ਅਰਥ ਨੇ ਵੇਸ਼ਵਾ, ਜਿਵੇਂ ਵੇਸ਼ਵਾ ਤਨ ਵੇਚਣ ਵਾਲੀ ਔਰਤ ਖੂਬਸੂਰਤ ਸੱਜ ਧੱਜ ਕੇ ਬੈਠਦੀ ਹੈ। ਕਹਿੰਦੇ ਨੇ ਇਹ ਮਾਇਆ ਐਸੀ ਪਖਿਆਰੀ ਵੇਸ਼ਵਾ ਦੀ ਤਰ੍ਹਾਂ ਹੈ, ਔਰ ਇਸ ਵੇਸ਼ਵਾ ਦੀ ਤਰ੍ਹਾਂ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਵੱਲ ਖਿੱਚਿਆ। ਪਰ ਸੰਤ ਕੀ ਠਿਠਕੀ ਫਿਰੈ ਵਿਚਾਰੀ, ਜੋ ਸੰਤ ਜਨ ਨੇ ਠਿਠਕੀ ਦੇ ਅਰਥ ਨੂੰ ਫਿਟਕਾਰ ਦੇ ਨੇ, ਉਹ ਅੰਦਰ ਇਸ ਨੂੰ ਆਦਰ ਸਤਿਕਾਰ ਨਹੀਂ ਦਿੰਦੇ। ਕਬੀਰ ਜੀ ਕੀ ਕਹਿੰਦੇ ਨੇ, ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੋਸ, ਹਮ ਰਾਖੇ ਗੁਰ ਆਪਣੇ ਉਨ ਤਿੰਨੋ ਆਦੇਸ, ਆਈ ਮੇਰੇ ਕੋਲ ਬੜੇ ਭੇਖ ਬੜੇ ਵੇਸ ਬਣਾ ਕੇ, ਪਰ ਕਹਿਣ ਲੱਗੇ ਮੈਂ ਇਸ ਨੂੰ ਸਮਝਦਾ ਸਾਂ ਵੀ ਇਹ ਤੇ ਭੈੜੀ ਹੈ, ਇੱਕ ਵਾਰੀ ਭਗਤ ਕਬੀਰ ਕੋਲ ਆਈ, ਕਹਿੰਦੀ ਜੀ ਮੈਨੂੰ ਸਵੀਕਾਰ ਕਰ ਲਓ। ਕਹਿੰਦੇ ਦੌੜ ਜਾ, ਤੂੰ ਜ਼ਹਿਰ ਭਰੀ ਹੈ। ਕਹਿੰਦੇ ਅੱਛਾ ਮੇਰਾ ਤਮਾਸ਼ਾ ਵੇਖ ਲਓ। ਕਹਿੰਦੇ ਮੈਂ ਮਾਇਆ ਥੈਲੀ ਬਣ ਕੇ ਰਸਤੇ 'ਚ ਪਈ ਹੈ। ਚਾਰ ਦੋਸਤ ਵਪਾਰ ਨੂੰ ਚੱਲੇ, ਉਹਨਾਂ ਮਾਇਆ ਵੇਖੀ, ਧਿਆਨ 'ਚ ਰੱਖਿਓ, ਥੈਲੀ ਮੋਹਰਾਂ ਦੀ ਭਰੀ ਕੋਈ ਵੇਖੀ, ਚੁੱਕ ਲਈ। ਕਹਿੰਦੇ ਨੇ ਆ ਤਾਂ ਬੜਾ ਸੁਭਾਗ ਹੈ, ਮਾਇਆ ਦਾ ਵਪਾਰ ਕਰਨ ਚੱਲੇ ਸਾਂ ਅਤੇ ਰਸਤੇ 'ਚ ਹੀ ਮਾਇਆ, ਨਗਦ ਹੀ ਮਾਇਆ ਮਿਲ ਗਈ। ਕਹਿੰਦੇ ਨੇ ਵੰਡ ਲਈਏ ਆਪਸ ਵਿੱਚ, ਇਹ ਚਾਰੇ ਵੰਡ ਲਈਏ। ਹੁਣ ਸਲਾਹ ਕਰਦੇ ਨੇ, ਪਹਿਲਾਂ ਰੋਟੀ ਖਾ ਲਈਏ, ਮੱਗਰ ਆਇਆ, ਰਾਸ਼ਨ ਪਾਣੀ ਲੈ ਆਈਏ, ਰੋਟੀ ਪਾਣੀ ਖਾ ਲਈਏ, ਭੁੱਖ ਲੱਗੀ ਹੈ, ਫਿਰ ਵੰਡਦੇ ਹਾਂ। ਲੈ ਦੋ ਜਣੇ ਰੋਟੀ ਲੈਣ, ਰਾਸ਼ਨ ਪਾਣੀ ਲੈਣ ਚਲੇ ਗਏ, ਦੋ ਇੰਤਜ਼ਾਰ ਵਿੱਚ ਬੈਠ ਗਏ। ਇਹ ਦੋ ਜੋ ਰਾਸ਼ਨ ਲੈਣ ਗਏ ਸੀ, ਸਲਾਹ ਕਰਦੇ ਨੇ ਆਟੇ ਵਿੱਚ ਜ਼ਹਿਰ ਮਿਲਾ ਕੇ ਰੋਟੀਆਂ ਪਕਾ ਕੇ ਉਹਨਾਂ ਨੂੰ ਖਵਾ ਦਿਆਂਗੇ, ਉਹ ਦੋਨੋਂ ਮਰ ਜਾਣਗੇ, ਮਾਇਆ ਦੀ ਵੀ ਵੰਡ ਲਾਂਗੇ। ਕਹਿੰਦੇ ਗੱਲ ਤਾਂ ਠੀਕ ਹੈ ਸਾਥੀ। ਕਹਿੰਦਾ ਇੱਧਰ ਇਹ ਸਲਾਹ ਕਰਦੇ ਨੇ, ਉਹ ਜਦੋਂ ਆਉਣ, ਆਉਂਦਿਆਂ ਸਾਰ ਉਹਨਾਂ ਦੇ ਗਲੇ ਘੁੱਟ ਦਈਏ, ਮਾਇਆ ਵੰਡ ਲਵਾਂਗੇ। ਧਿਆਨ 'ਚ ਰੱਖਿਓ, ਰਾਸ਼ਨ ਲੈ ਕੇ ਆਏ, ਆਉਂਦਿਆਂ ਦੋਹਾਂ ਨੂੰ ਪਕੜ ਲਿਆ, ਗਲੇ ਦਬਾਏ ਤੇ ਮਾਰ ਦਿੱਤਾ। ਆਪ ਜਦੋਂ ਰੋਟੀ ਪਕਾ ਕੇ ਖਾਧੀ, ਆਪ ਵੀ ਉੱਥੇ ਹੀ ਮਰ ਗਏ। ਹੁਣ ਮਾਇਆ ਕਹਿੰਦੀ ਦੇਖਿਆ ਜੇ ਮੇਰਾ ਤਮਾਸ਼ਾ, ਕਹਿੰਦੀ ਮੈਂ ਤੈਨੂੰ ਜਾਣਨਾ, ਸਰਪਣੀ ਦੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤਰੈ ਭਵਨ ਦੱਸੀਏ ਲੋ, ਮੈਂ ਗੁਰ ਪ੍ਰਸਾਦ ਦੇਠੀ, ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਛਾਣਿਆ ਤਿੰਨ ਸਰਪਣੀ ਖਾਈ। ਬਾਕੀਆਂ ਨੂੰ ਸਰਪਣੀ ਖਾ ਗਈ, ਭਗਤ ਜਨਾਂ ਨੂੰ ਸੇਵਕ ਜਨਾਂ ਨੂੰ ਸਮਝ ਆ ਗਈ, ਉਹ ਸਰਪਣੀ ਨੂੰ ਖਾ ਗਏ, ਭਾਵ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਗਏ। ਇਹ ਮਾਇਆ ਜਦੋਂ ਆਉਂਦੀ, ਹੰਕਾਰੀ ਬਣਾਉਂਦੀ, ਤ੍ਰਿਸ਼ਨਾਲੂ ਬਣਾਉਂਦੀ, ਇਹ ਕਿਰਪਨ ਬਣਾਉਂਦੀ, ਸ਼ੋਮ ਬਣਾਉਂਦੀ, ਇਹ ਵਿਕਾਰੀ ਬਣਾਉਂਦੀ, ਤੇ ਰੱਬ ਨੂੰ ਭੁਲਾਉਂਦੀ, ਤੇ ਆਪਸ ਵਿੱਚ ਵੈਰ ਕਮਾਉਂਦੀ। ਧਿਆਨ 'ਚ ਰੱਖ ਲਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਲਿਖਦੇ ਨੇ, ਪ੍ਰਾਣ ਮਾਨ ਦਾਨ ਮਗ ਜੋ ਹਨ, ਹੀਤ ਚੀਤ ਦੇ ਲੈ ਲੈ ਤਾਰੀ, ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇ ਲੈ ਰੱਖੇ ਨਰਾਰੀ, ਧਾਵਨ ਪਾਵਨ ਕੂਰ ਕਮਾਵਨ, ਏਬਦ ਕਰਤ ਔਦ ਤਨ ਜਾਰੀ, ਕਰਮ ਧਰਮ ਸੱਜਣ ਸੁਚ ਨੇਮਾ, ਚੰਚਲ ਸੰਗ ਸਗਲ ਬਿਧਾਰੀ। ਮਾਇਆ ਪ੍ਰਾਪਤ ਕਰਨ ਵਾਸਤੇ ਲੋਕ 6 ਤਰੀਕੇ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਪ੍ਰਾਣ, ਕਿਸੇ ਦੇ ਪ੍ਰਾਣ ਵੀ ਲੈਣੇ ਪੈਣ ਤਾਂ ਵੀ ਮਾਰ ਕੇ ਵੀ ਕਹਿੰਦੇ ਨੇ ਮਾਇਆ ਲੈ ਲਈ। ਮਾਨ, ਦੂਜੇ ਨੂੰ ਮਾਨ ਦੇ ਕੇ, ਸਨਮਾਨ ਦੇ ਕੇ ਮਾਇਆ ਮਿਲਦੀ ਹੋਵੇ, ਆਦਰ ਸਤਿਕਾਰ ਦੇ ਕੇ ਵੀ ਮਾਇਆ ਦਾ ਰਸਤਾ ਅਖਤਿਆਰ ਕਰਦੇ ਨੇ। ਦਾਨ, ਦਾਨ ਦਿੰਦੇ ਨੇ ਕਿਸ ਵਾਸਤੇ, ਸੰਤਾ ਕੋ ਈਸ਼ਰ ਧਿਆਈਆ, ਆਰਾਧਨ ਵੀ ਕਰਦੇ ਨੇ। ਸੰਤਾ ਕਾਰਨ ਚਾਕਰ ਚੋਰ, ਇੱਕ ਉਹ ਜਿੰਨਾ ਈਸ਼ਰ ਧਿਆਇਆ ਮਾਇਆ ਮਿਲ ਜਾਏ, ਇੱਕ ਉਹ ਜਿੰਨਾ ਚੋਰੀ ਕੀਤੀ ਮਾਇਆ ਮਿਲ ਜਾਏ, ਤੇ ਦਾਨ ਕਰਕੇ ਵੀ ਮਾਇਆ ਪ੍ਰਾਪਤ ਕਰਨ ਦਾ ਰਾਹ ਅਖਤਿਆਰ ਕੀਤਾ। ਪ੍ਰਾਣ ਮਾਨ ਦਾਨ ਮਗ ਜੋ ਹਨ, ਬਟਵਾਰਾ ਬਣ ਗਿਆ, ਮਗ ਰਸਤਾ ਜੋ ਹਨ ਲੁੱਟਣ ਵਾਲਾ, ਰਸਤੇ ਵਿੱਚ ਖਲੋ ਕੇ ਲੁਟੇਰਾ ਵੀ ਬਣ ਗਿਆ। ਹੀਤ, ਬੜਾ ਹਿੱਤ ਜਿਤਾਇਆ, ਬੜਾ ਪਿਆਰ ਜਿਤਾਇਆ, ਹੈ ਤੇ ਝੂਠਾ ਸੀ, ਮਾਇਆ ਪਿੱਛੇ ਸੀ, ਇਹ ਵੀ ਰਸਤਾ ਅਖਤਿਆਰ ਕੀਤਾ। ਤੇ ਚੀਤ, ਤੇ ਵਪਾਰੀ ਲੋਕਾਂ ਨੇ ਬੜਾ ਚਿੱਤ ਦਿੱਤਾ, ਬੜਾ ਸੋਚਿਆ ਵਿਚਾਰਿਆ ਕਿਵੇਂ ਪੈਸਾ ਕਮਾਉਣਾ, ਕਿਵੇਂ ਕਿਸ ਢੰਗ ਨਾਲ ਹੇਰਾ ਫੇਰੀ ਕਰਕੇ ਕਿੱਥੋਂ ਮਾਲ ਖਰੀਦ ਕੇ ਕਿਵੇਂ ਪੈਸਾ ਕਮਾਉਣਾ। ਤੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਇਹ 6 ਤਰੀਕੇ ਅਪਣਾ ਕੇ ਮਨੁੱਖ ਮਾਇਆ ਦੇ ਰਾਹ ਤੇ ਚੱਲ ਪਿਆ, ਤੇ ਸੰਸਾਰੀ ਲੋਕਾਂ ਨੂੰ ਇਸ ਮਾਇਆ ਨਾਲ ਇਤਨਾ ਪਿਆਰ ਪੈ ਗਿਆ। ਪਰ ਸੰਤ ਕੀ ਠਿਠਕੀ ਫਿਰਾ ਵਿਚਾਰੀ, ਜਿਹੜੇ ਸੰਤ ਜਨ ਭਗਤ ਜਨ ਸਿਮਰਨ ਅਭਿਆਸੀ ਸਨ, ਉਹਨਾਂ ਫਿਟਕਾਰਿਆ ਮਾਇਆ ਨੂੰ ਅੰਦਰ ਥਾਂ ਨਹੀਂ ਦਿੱਤੀ, ਅੰਦਰ ਵਾਹਿਗੁਰੂ ਜੀ ਹਿਰਦੇ ਵਿੱਚ ਸੁਰਤ ਵਿੱਚ ਬਿਠਾਏ ਤੇ ਫਿਰ ਸੰਤ ਜਨਾਂ ਦੀ ਫਿਟਕਾਰੀ ਹੋਈ। ਇਹ ਵਿਚਾਰੀ ਤੁਰੀ ਫਿਰਦੀ ਹੈ ਜੀ,
ਸੰਤ ਭਾਗ ਉਹ ਪਾਛਾ ਪਰੈ,
ਸੰਤ ਭਾਗ ਉਹ ਪਾਛਾ ਪਰੈ, ਸੰਤਾਂ ਦੇ ਮਗਰ ਦੌੜਦੀ ਹੈ, ਇਹ ਹਕੀਕਤ ਹੈ। ਕਹੋ ਕਬੀਰ ਜੇ ਤਿਆਗ ਦਈ ਤਬ ਉਹ ਚਰਨੀ ਆਏ ਪਈ, ਇਹ ਸੱਚ ਹੈ। ਜਬ ਇਸਕੋ ਕੋਈ ਦੇਵੇ ਮਾਨ ਤਬ ਆਪਸ ਉੱਪਰ ਰੱਖੇ ਗੁਮਾਨ, ਜਬ ਇਸਕੋ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੇ, ਫਿਰ ਸੇਵਕ ਬਣ ਕੇ ਕਹਿੰਦੀ ਹੈ ਮੈਨੂੰ ਸਵੀਕਾਰ ਕਰ ਲਓ। ਉਹਨਾਂ ਦੇ ਸੰਤ ਜਨਾਂ ਦੇ ਇਹ ਮਗਰ ਮਗਰ ਤੁਰੀ ਫਿਰਦੀ ਹੈ ਜੀ।
ਪਰ ਸਾਦੀ ਮਾਰ ਡਰੈ,
ਪਰ ਗੁਰੂ ਦੀ ਕਿਰਪਾ ਨਾਲ ਸੰਤ ਜਨ ਇਸਦੇ ਪ੍ਰਭਾਵ ਵਿੱਚ ਨਹੀਂ ਆਉਂਦੇ। ਸੱਚਮੁੱਚ ਕੋਈ ਸੰਤ ਹੋਵੇ ਤਾਂ ਮੈਂ ਬੇਨਤੀ ਕਰਾਂ, ਇੱਥੇ ਭੇਖੀ ਪਖੰਡੀ ਸੰਤ ਦੀ ਗੱਲ ਨਹੀਂ, ਉਹ ਆਪਣੇ ਢੰਗ ਨਾਲ ਹੀ ਦਿਨ ਰਾਤ ਮਾਇਆ ਦੀ ਖਿੱਚ ਵਿੱਚ ਹੀ ਪੈ ਜਾਣ ਤੇ ਕਹਿੰਦੇ ਨੇ ਬੈਠਾ ਸੀ ਨਦੀ ਕਿਨਾਰੇ ਸਾਧ ਬਣ ਕੇ, ਹੈ ਭੇਖੀ ਸੀ, ਅੱਜ ਘਰ ਘਰ ਟੋਇਲਟਾਂ ਬਣ ਗਈਆਂ। ਮੈਂ ਬੇਨਤੀ ਕਰਾਂ, ਪਹਿਲੇ ਸਮੇਂ ਲੋਕ ਬਾਹਰ ਜੰਗਲ ਵਿੱਚ ਜਾਇਆ ਕਰਦੇ ਸੀ, ਖੇਤਾਂ ਵਿੱਚ ਜਾਇਆ ਕਰਦੇ ਸੀ, ਹੁਣ ਪਾਣੀ ਦੀ ਗਰਮੀ ਲੈ ਕੇ ਗਿਆ ਤਾਂ ਮੈਦਾਨ ਤੇ ਬਾਬਾ ਸਮਝਦਾ ਵੀ ਦੁੱਧ ਲੈ ਕੇ ਆਇਆ ਮੇਰੇ ਵਾਸਤੇ, ਧਿਆਨ 'ਚ ਰੱਖ ਲਿਓ, ਅੱਖਾਂ ਬੰਦ ਕਰਕੇ ਰਾਮ ਰਾਮ ਕਰਦਾ ਉਹ ਅਗਾਂਹ ਲੰਘ ਗਿਆ। ਕਹਿੰਦਾ ਅੱਗੋ ਵੀ ਮੈਂ ਸਮਝਿਆ ਸੀ ਦੁੱਧ ਲੈ ਕੇ ਆਇਆ। ਹੁਣ ਮਾਇਆ ਦੀ ਖਿੱਚ ਤੇ ਕਸ਼ਿਸ਼ ਵਿੱਚ ਸੰਸਾਰੀ ਲੋਕ ਤੇ ਭੇਖੀ ਲੋਕ ਤੁਰੇ ਫਿਰਦੇ ਨੇ। ਇੱਕ ਹੈ ਸ਼ਰਮ ਕਰ ਗਾਦੀ ਗੱਡ ਹੈ, ਸ਼ਰਮ ਕਰਦੇ ਨੇ, ਮਿਹਨਤ ਕਰਦੇ ਨੇ, ਪੈਸਾ ਕਮਾ ਕੇ। ਪੁਰਾਤਨ ਸਮਾਂ ਹੁੰਦਾ ਸੀ ਲੋਕ ਮੋਹਰਾਂ ਘਰੇ ਵਿੱਚ ਗਾਗਰ ਵਿੱਚ ਮਟਕੇ ਵਿੱਚ ਪਾ ਕੇ ਧਰਤੀ ਵਿੱਚ ਦਬਾ ਦਿੰਦੇ ਸੀ। ਇੱਕ ਹੈ ਸ਼ਰਮ ਕਰ ਗਾਦੀ ਗੱਡ ਹੈ, ਇੱਕ ਹੈ ਸੁਪਨਾ ਦਾਮ ਨਾ ਛੱਡ ਹੈ। ਇੱਕ ਐਸੇ ਨੇ ਸੁਪਨੇ ਵਿੱਚ ਵੀ ਇੱਕ ਪੈਸਾ ਛੱਡਣ ਲਈ ਤਿਆਰ ਨੇ। ਸੌਣ ਲੱਗਿਓ ਜਬ ਰੈਨ ਮੇ ਸ਼ੂਨ ਕੋ ਤਾਹੇ ਸਮੇਂ ਸੁਪਨਾ ਉਹ ਭਈਆ, ਆਨ ਅਸੀਸ ਕਦੀ ਦੁੱਜ ਨੇ ਇਨ ਰਾਜੀ ਰੱਖੇ ਤੁਮਕੋ ਜਗ ਮਈਆ। ਦੇਣ ਲੱਗਿਓ ਤਾਹੇ ਏਕ ਰੁਪਈਆ, ਤਾਹੇ ਸਮੇਂ ਅੱਖੀਆਂ ਖੁੱਲ ਗਈਆ, ਵਾਰੇ ਦਈਆ ਕਹਾਂ ਕਰ ਦਈਆ, ਜੋ ਜਾਗ ਨਾ ਆਪੀ ਤੇ ਜਾਤ ਰੁਪਈਆ। ਧਿਆਨ ਚ ਰੱਖਿਓ, ਸ਼ੂਨ ਸੌਣ ਲੱਗਾ, ਸੁਪਨੇ ਵਿੱਚ ਪੰਡਿਤ ਜੀ ਆਏ, ਅਸੀਸ ਦਿੱਤੀ, ਹੁਣ ਸੁਪਨੇ ਵਿੱਚ ਰੁਪਈਆ ਕੱਢਿਆ ਤੇ ਦੇਣ ਲੱਗਾ, ਦਿੱਤਾ ਇੱਕ ਕੌਡੀ ਕਦੀ ਕਿਸੇ ਨੂੰ ਸੀ ਕੁਝ, ਅੱਜ ਦੇ ਰੁਪਈਆ ਦੇਣ ਲੱਗਾ, ਇੱਕਦਮ ਦਿਲ ਧੜਕਿਆ, ਅੱਖਾਂ ਖੁੱਲ ਗਈਆਂ। ਕਹਿੰਦਾ ਵਾਹ ਉਹ ਰੱਬਾ, ਜੇ ਕਿਤੇ ਅੱਖ ਨਾ ਖੁੱਲਦੀ। ਭਾਈ ਕਾਨ ਸਿੰਘ ਜੀ ਨਾਭਾ ਵਾਲਿਆਂ ਲਿਖੀ ਹੈ ਇਸ ਵਈਆ, ਕਹਿੰਦਾ ਵਾਹ ਰੱਬਾ ਜੇ ਅੱਖ ਨਾ ਖੁੱਲਦੀ ਤੇ ਰੁਪਈਆ ਚਲਾ ਜਾਣਾ ਸੀ, ਵਾਹ ਰੇ ਦਈਆ ਕਹਾਂ ਕਰ ਦਈਆ, ਜੋ ਜਾਗ ਨਾ ਆਤੀ ਤੋ ਜਾਤ ਰੁਪਈਆ। ਇੱਕ ਹੈ ਸ਼ਰਮ ਕਰ ਗਾਦੀ ਗੱਡ ਹੈ, ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕਹਿ ਸੰਗ ਨਾ ਚੰਚਲ ਚਲੀਆ। ਹੋਏ ਅਦੂਤ ਬੈਠੇ ਲਾਇਤਾਰੀ, ਜੋਗੀ ਜਤੀ ਪੰਡਿਤ ਵਿਚਾਰੀ, ਗ੍ਰਹਿ ਮੜੀ ਮਸਾਨੀ ਬਨ ਮੈਂ ਬਸਤੇ, ਊਠ ਦਿਨਾਂ ਕਹਿ ਲਾਗੀ ਪਲੀਆ। ਗ੍ਰਿਸਤੀਆਂ ਦੇ ਪੱਲੇ ਵੀ ਪਈ, ਅਵਧੂਤ ਬਣ ਗਏ, ਜੰਗਲ ਵਿੱਚ ਚਲੇ ਗਏ, ਨਦੀ ਕਿਨਾਰੇ ਗੰਗਾ ਕਿਨਾਰੇ ਰਹਿਣ ਲੱਗ ਪਏ, ਪਰ ਅੰਦਰ ਮਾਇਆ ਦੀ ਖਿੱਚ ਤਿਵੇਂ ਦੀ ਤਿਵੇਂ ਬਰਕਰਾਰ ਰਹੀ। ਪਰ ਜਿਹੜੇ ਸੱਚਮੁੱਚ ਸਿਮਰਨ ਅਭਿਆਸੀ ਸੰਤ ਜਨ ਸਨ, ਉਹਨਾਂ ਦੀ ਫਿਟਕਾਰੀ ਹੋਈ, ਇਹ ਤੁਰੀ ਫਿਰਦੀ ਹੈ ਜੀ।
ਸਾਕਤ ਕੀ ਉਹ ਪਿੰਡ ਪਰਾਇਣ,
ਇਹ ਜਿਹੜੇ ਸਾਕਤ ਲੋਕ ਨੇ ਮਾਇਆ ਦੇ ਪੁਜਾਰੀ ਨੇ, ਉਹਨਾਂ ਨੇ ਇਸ ਨੂੰ ਆਪਣਾ ਪਿੰਡ ਪ੍ਰਾਣ ਬਣਾਇਆ, ਆਪਣਾ ਜੀਵਨ ਹੀ ਬਣਾ ਲਿਆ, ਵੀ ਮਾਇਆ ਹੈ ਤੇ ਮੈਂ ਹਾਂ, ਜੇ ਮਾਇਆ ਚਲੀ ਗਈ ਤੇ ਮੇਰੇ ਸਾਹ ਹੀ ਨਿਕਲ ਗਏ। ਹਜ਼ੂਰ ਕਹਿੰਦੇ ਨੇ ਸਾਕਤ ਕੀ ਉਹ ਪਿੰਡ ਪਰਾਇਣ,
ਹਮਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ।
ਕਬੀਰ ਜੀ ਕਹਿੰਦੇ ਨੇ ਮੈਨੂੰ ਦ੍ਰਿਸ਼ਟੀ ਪੈ ਗਈ, ਸਮਝ ਆ ਗਈ, ਚੰਗੀ ਤਰ੍ਹਾਂ ਦੇਖ ਲਿਆ ਵੀ ਇਹ ਤ੍ਰਖ ਡਾਇਣ ਹੈ, ਬੜੀ ਭਿਆਨਕ ਡਾਇਣ ਦੀ ਤਰ੍ਹਾਂ, ਜੈਸੇ ਹੰਸ ਬੋਲਤ ਹੀ ਡਾਕਣ ਹਰੈ ਕਲੇਜੋ, ਬਾਲਕ ਤਾਂ ਹੀ ਲੋ ਧਾਵੈ ਜਾਣੈ ਗੋਦ ਲੇਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬੈਣ ਆ ਜਾਏ, ਹੱਸਦੀ ਹੱਸਦੀ ਬੱਚੇ ਵੱਲ ਆ ਜਾਏ ਤੇ ਬੱਚਾ ਸਮਝੇ ਮੈਨੂੰ ਗੋਦ ਲੈਣ ਆਈ ਏ, ਉਹ ਤੇ ਬੱਚੇ ਦਾ ਕਾਲਜਾ ਕੱਢ ਕੇ ਖਾਣ ਆਈ ਏ। ਪਰ ਬੱਚਿਆ ਨਾ ਬੇਸਮਝ ਹੈ, ਨਾਦਾਨ ਹੈ। ਜਿਹੜੇ ਸਿਆਣੇ ਨੇ ਉਹ ਸਮਝਦੇ ਨੇ ਇਹ ਬੈਣ ਦੀ ਤਰ੍ਹਾਂ ਹੱਸਦੀ ਏ, ਚੰਗੀ ਲੱਗਦੀ ਏ, ਸੋਹਣੀ ਲੱਗਦੀ ਏ, ਇਹ ਕਈ ਭੇਖ ਬਣਾ ਕੇ ਆਉਂਦੀ ਏ, ਕਿਤੇ ਔਰਤ ਰੂਪ ਵਿੱਚ ਆਉਂਦੀ ਏ, ਕਿਸੇ ਪੈਸੇ ਦੇ ਰੂਪ ਵਿੱਚ ਆਉਂਦੀ ਏ, ਕਿਤੇ ਸ਼ੋਭਾ ਮਾਨ ਵਡਿਆਈ ਦੇ ਰੂਪ ਵਿੱਚ ਆਉਂਦੀ ਏ, ਕਿਤੇ ਮਨੁੱਖ ਨੂੰ ਬਹੁਤ ਸਾਰੇ ਧਾਰਮਿਕ ਅਦਾਰੇ ਵਿੱਚ ਉੱਚਾ ਸਨਮਾਨ ਯੋਗ ਬਣਾ ਕੇ ਉਹਨਾਂ ਕੋਲ ਵੀ ਆਉਂਦੀ ਏ। ਪਰ ਜਿਨ੍ਹਾਂ ਨੇ ਸਮਝ ਲਿਆ ਉਹ ਜਾਣਦੇ ਨੇ ਇਹ ਬਾਹਰੋਂ ਸੋਹਣੀ ਹੱਸਦੀ ਤੇ ਚੰਗੀ ਲੱਗਦੀ ਏ, ਪਰ ਹੈ ਬੈਣ ਦੀ ਤਰ੍ਹਾਂ, ਮੇਰੇ ਸ਼ੁਭ ਗੁਣ ਖਾ ਜਾਣ ਵਾਲੀ ਹੈ ਜੀ।
ਹਮ ਤਿਸ ਕਾ ਬਹੁ ਜਾਣਿਆ ਭੇਉ,
ਅਸੀਂ ਇਸ ਦਾ ਚੰਗੀ ਤਰ੍ਹਾਂ ਭੇਦ ਜਾਣ ਲਿਆ। ਕਬੀਰ ਜੀ ਕੀ ਕਹਿੰਦੇ ਨੇ, ਮੈਂ ਚੰਗੀ ਤਰ੍ਹਾਂ ਸਮਝ ਲਿਆ ਵੀ ਇਹ ਮਾਇਆ ਮਨੁੱਖ ਦੀ ਜ਼ਿੰਦਗੀ ਨੂੰ ਉਸ ਪ੍ਰਭੂ ਪਰਮਾਤਮਾ ਆਪਣੇ ਮਾਲਕ ਖਸਮ ਪਤੀ ਤੋਂ ਭੁਲਾਉਣ ਵਾਲੀ ਹੈ ਜੀ।
ਜਦ ਹੋਏ ਕਿਰਪਾਲ ਮਿਲੇ ਗੁਰਦੇਵ,
ਵਾਹ ਵਾਹ, ਜਦੋਂ ਮਾਲਕ ਕਿਰਪਾਲ ਹੋ ਗਏ, ਵਾਹਿਗੁਰੂ ਜੀ ਖੁਸ਼ ਹੋ ਗਏ, ਪਤਾ ਕੀ ਕੀਤਾ ਮੈਂ, ਸਤਿਗੁਰੂ ਦਾ ਮਿਲਾਪ ਕਰਾ ਦਿੱਤਾ, ਮਿਲੇ ਗੁਰਦੇਵ। ਇਹ ਗੱਲ ਧਿਆਨ ਚ ਰੱਖਿਓ, ਅੱਜ ਅਸੀਂ ਕਿੱਡੇ ਵੱਡੇ ਭਾਗਾਂ ਵਾਲੇ ਹਾਂ, ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਣ ਹੋ ਗਿਆ, ਐਡਾ ਗਿਆਨ ਦਾ ਸਾਗਰ ਸਤਿਗੁਰੂ ਮਿਲ ਗਏ ਨੇ, ਨਾਮ ਦਾ ਅਤੁੱਟ ਖਜ਼ਾਨਾ ਸਤਿਗੁਰੂ ਨੇ ਸਾਨੂੰ ਇਹ ਮਿਲ ਗਏ ਨੇ, ਕਿੱਡੇ ਭਾਗਸ਼ੀਲ ਹਾਂ ਅਸੀਂ। ਅੰਮ੍ਰਿਤ ਵੇਲੇ ਬਾਣੀ ਦਾ ਜਪ ਕਰਦੇ ਹਾਂ, ਸਾਨੂੰ ਗੁਰੂ ਮਿਲੇ ਨੇ, ਅਸੀਂ ਸਹਿਜ ਪਾਠ ਕਰਦੇ ਹਾਂ, ਸਾਨੂੰ ਗੁਰੂ ਮਿਲ ਗਏ ਨੇ, ਅਸੀਂ ਗੁਰ ਸ਼ਬਦ ਰਾਹੀਂ ਸਿਮਰਨ ਕਰਦੇ ਹਾਂ, ਸਮਝਣਾ ਸਾਨੂੰ ਗੁਰੂ ਮਿਲ ਗਏ ਨੇ, ਅਸੀਂ ਗੁਰ ਸ਼ਬਦ ਰਾਹੀਂ ਸੇਵਾ ਕਰਦੇ ਹਾਂ, ਸਮਝਣਾ ਸਾਨੂੰ ਗੁਰੂ ਮਿਲ ਗਏ ਨੇ, ਸਾਨੂੰ ਗੁਰੂ ਨੇ ਅਰਦਾਸ ਕਰਨੀ ਸਿਖਾ ਦਿੱਤੀ, ਸਮਝਣਾ ਸਾਨੂੰ ਗੁਰੂ ਮਿਲ ਗਏ ਨੇ। ਰੱਬ ਦੀ ਕਿੱਡੀ ਰਹਿਮਤ ਹੈ, ਧੰਨ ਗੁਰੂ ਰਾਮਦਾਸ ਜੀ ਦਾ ਦਰ ਮਿਲ ਗਿਆ ਸਾਨੂੰ ਥਾਂ ਥਾਂ ਤੇ, ਜਿਹੜੇ ਨਗਰ ਸ਼ਹਿਰ ਪਿੰਡ ਵਿੱਚ ਰਹਿੰਦੇ ਆ ਉੱਥੇ ਗੁਰੂ ਘਰ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ, ਅੱਜ ਸਾਨੂੰ ਗੁਰੂ ਮਿਲ ਗਏ ਨੇ, ਇਹ ਰੱਬ ਦੀ ਬੜੀ ਵੱਡੀ ਸਾਡੇ ਦੀ ਕਿਰਪਾ ਹੈ। ਜਦੋਂ ਉਹ ਕਿਰਪਾਲ ਹੋਏ, ਜਦ ਹੋਏ ਕਿਰਪਾਲ ਮਿਲੇ ਗੁਰਦੇਵ, ਤੇ ਸਤਿਗੁਰੂ ਇੱਕ ਗੱਲ ਕਹਿੰਦੇ ਨੇ, ਜੋ ਗੁਰਦੇਵ ਅੱਠ ਦਸ ਬਿਹਾਰ, ਜੋ ਗੁਰਦੇਵ ਅਠਾਰਾਂ ਭਾਰ, ਜੇ ਮੈਨੂੰ ਗੁਰੂ ਮਿਲ ਗਏ ਸਮਝ ਲੈਣਾ ਮੇਰਾ ਤਮਾਮ ਧਾਰਮਿਕ ਅਦਾਰਾ ਤੇ ਜ਼ਿੰਦਗੀ ਦਾ ਬੜਾ ਵੱਡਾ ਸਹਾਰਾ ਇਹ ਗੁਰੂ ਦੀ ਰਹਿਮਤ ਨਾਲ ਪਰਮਾਤਮਾ ਨੇ ਕਿਰਪਾ ਕਰਕੇ ਬਖਸ਼ ਦਿੱਤਾ ਹੈ ਜੀ।
ਬਾਹੋ ਕਬੀਰ ਅਬ ਬਾਹਰ ਪਰੀ,
ਕਬੀਰ ਜੀ ਕਹਿੰਦੇ ਨੇ ਹੁਣ ਮੈਂ ਇਸ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੋ ਗਿਆ ਹਾਂ ਜੀ।
ਸਾਰੇ ਤੇ ਅੰਚਲ ਲਰੀ,
ਜੋ ਸੰਸਾਰ ਸੀ ਉਹ ਇਸ ਮਾਇਆ ਦੇ ਪੱਲੇ ਪੈ ਗਏ, ਧਿਆਨ ਚ ਰੱਖਿਓ ਤੇ ਮਾਇਆ ਨੇ ਸੰਸਾਰ ਦਾ ਪੱਲਾ ਐਸਾ ਫੜਿਆ ਐਸਾ ਫੜਿਆ। ਇੱਕ ਗੱਲ ਧਿਆਨ ਚ ਰੱਖਣ ਵਾਲੀ ਹੈ, ਜਿਨ੍ਹਾਂ ਰੱਬ ਦਾ ਪੱਲਾ ਫੜਿਆ ਉਹ ਰੱਬ ਦੇ ਮਗਰ ਮਗਰ ਚੱਲਦੇ ਨੇ, ਜਿਨ੍ਹਾਂ ਗੁਰੂ ਦਾ ਪੱਲਾ ਫੜਿਆ ਉਹ ਗੁਰੂ ਦੇ ਮਗਰ ਮਗਰ ਚੱਲਦੇ ਨੇ, ਤੇ ਜਿਹਨੇ ਗੁਰੂ ਮਗਰ ਨਹੀਂ ਚੱਲੇ ਉਹਨਾਂ ਨੂੰ ਮਾਇਆ ਨੇ ਆਪਣੇ ਮਗਰ ਲਾ ਲਿਆ। ਸੰਸਾਰ ਕਹਿ ਅੰਚਲ ਲਵੀ, ਤੇ ਜੇ ਮਾਇਆ ਅੱਗੇ ਲੱਗੇਗੀ, ਧਿਆਨ ਚ ਰੱਖਿਓ ਮਾਇਆਵੀ ਬਿਰਦੀ ਅੱਗੇ ਲੱਗੇਗੀ ਕਿੱਥੇ ਲੈ ਜਾਏਗੀ, ਗਹਿਰੀ ਖੱਡ ਵਿੱਚ, ਔਗਣਾਂ ਵਿੱਚ, ਦੁੱਖਾਂ ਵਿੱਚ ਸੁੱਟੇਗੀ। ਤੇ ਜੇ ਗੁਰੂ ਦਾ ਪੱਲਾ ਫੜ ਲਵਾਂਗੇ, ਮੈਂ ਬੇਨਤੀ ਕਰਾਂ ਲੋਕ ਪ੍ਰਲੋਕ ਸਫਲ ਹੋ ਜਾਏਗਾ। ਇਹ ਸਤਿਗੁਰੂ ਰਹਿਮਤ ਕਰਨ, ਕਬੀਰ ਜੀ ਦੇ ਇਸ ਪਾਵਨ ਸ਼ਬਦ ਤੋਂ ਸਾਨੂੰ ਸੇਧ ਮਿਲੀ ਹੈ, ਮਾਇਆ ਵਿੱਚ ਰਹੋ ਪਰ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਤੇ ਸਤਿਗੁਰੂ ਰਹਿਮਤ ਕਰ ਦੇਣ, ਤੈਨੂੰ ਵਿੱਚੇ ਮਾਇਆ ਪਾਇਆ, ਪੁੱਤਰ ਕਲੱਤਰ ਲਕਸ਼ਮੀ ਮਾਇਆ, ਇਨ ਤੇ ਕਹੋ ਕਮਨਾ ਸੁਖ ਪਾਇਆ। ਇੱਕ ਥਾਂ ਸਤਿਗੁਰੂ ਤੇ ਕਹਿੰਦੇ ਨੇ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗੱਤ ਪਾਈ। ਸਤਿਗੁਰੂ ਰਹਿਮਤ ਕਰਨ, ਮਾਇਆਵੀ ਪ੍ਰਭਾਵ ਹੰਕਾਰ ਵਿਕਾਰ ਤੋਂ ਬਚੇ ਰਹੀਏ, ਇਸ ਨਾਲ ਪਰਉਪਕਾਰੀ ਸੇਵਾ ਕਮਾਈਏ, ਆਪਣੀ ਸੁਰਤ ਵਿੱਚ ਸ਼ਬਦ ਵਸਾਈਏ ਤੇ ਲੋਕ ਪਰਲੋਕ ਸੇਲਾ ਕਰੀਏ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਹਾਰਦਿਕ ਤੌਰ ਤੇ ਆਪ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੂਲ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ, ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਦੋ ਪੰਕਤੀਆਂ ਦਾ ਜਪ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਹਮ ਤਿਸ ਕਾ ਬਹੁ ਜਾਣਿਆ ਜਬ ਹੋਏ ਕਿਰਪਾਲ ਮਿਲੇ ਗੁਰਦੇਵ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।